SBS
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 SBS Radio
ਹਾਜ਼ਰੀਨ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਹਾਕੀ ਬਾਰੇ ਉਹ ਖੇਡ ਜਿਸ ਨੇ ਭਾਰਤ ਨੂੰ ਬਹੁਤ ਬਹੁਤ ਨਾਮਣਾ ਉਹਦੇ ਵਾਸਤੇ ਖੱਟਿਆ ਹੈ ਮੁਲਕ ਨੇ ਓਲੰਪਿਕਸ ਵਿੱਚ 8 ਗੋਲਡ ਜਿੱਤੇ ਹਨ ਪਰ ਅਫਸੋਸ ਅੱਜ ਸ਼ਾਇਦ ਉਹ ਭੁੱਲੀ ਵਿਸਰੀ ਇੱਕ ਖੇਡ ਬਣ ਕੇ ਰਹਿ ਗਈ ਹੈ ਪਰ ਸਾਡੇ ਸਟੂਡੀਓ ਵਿੱਚ ਮੌਜੂਦ ਹਨ ਅਮਰਿੰਦਰ ਗਿੱਧਾ ਜਿਨ੍ਹਾਂ ਨੇ ਭਾਰਤੀ ਹਾਕੀ ਦੇ ਬਾਰੇ ਖਾਸਕਰ ਭਾਰਤੀ ਹਾਕੀ ਦੇ ਨਾਬਰਾਂ ਬਾਰੇ ਇੱਕ ਕਿਤਾਬ ਲਿਖੀ ਹੈ ਸਭ ਤੋਂ ਪਹਿਲਾਂ ਮੈਂ ਬਹੁਤ ਬਹੁਤ ਸਵਾਗਤ ਹੈ ਜੀ ਆਇਆ ਆਖਦੀ ਹਾਂ ਅਮਰਿੰਦਰ ਤੁਹਾਨੂੰ ਤੁਸੀਂ ਸਾਡੇ ਸਟੂਡੀਓ ਵਿੱਚ ਅੱਜ ਆਏ ਹੋ ਬੜਾ ਚੰਗਾ ਲੱਗਿਆ ਜੀ
ਬਹੁਤ ਸ਼ੁਕਰੀਆ ਮਨਪ੍ਰੀਤ ਜੀ ਔਰ SBS ਰੇਡੀਓ ਸੁਣ ਰਹੇ ਸਾਰੇ ਲਿਸਨਰਸ ਦਾ ਵੀ ਧੰਨਵਾਦ ਜਿਨ੍ਹਾਂ ਦੇ ਨਾਲ ਰੂਬਰੂ ਹੋਣ ਦਾ ਤੁਸੀਂ ਮੌਕਾ ਦਿੱਤਾ ਤੁਹਾਡਾ ਤੁਹਾਡੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ
ਹਾਕੀ ਬਾਰੇ ਕਿਤਾਬ ਲਿਖਣ ਬਾਰੇ ਕਿਵੇਂ ਸੋਚਿਆ ਜੀ
ਦੇਖੋ ਮੈਂ ਬੇਸਿਕਲੀ ਜਰਨਲਿਜ਼ਮ ਬੈਕਗਰਾਊਂਡ ਤੋਂ ਹਾਂ ਜਲੰਧਰ ਦੇ ਵਿੱਚ ਖੇਡ ਪੱਤਰਕਾਰੀ ਕਰਨ ਦਾ ਮੌਕਾ ਮਿਲਿਆ ਸੋ ਜਲੰਧਰ ਦੇ ਵਿੱਚ ਹਾਕੀ ਨੂੰ ਨੇੜੇ ਹੋ ਕੇ ਸਮਝਣ ਦਾ ਮੌਕਾ ਮਿਲਿਆ ਹਾਲਾਂਕਿ ਮੈਂ ਖੁਦ ਫੁੱਟਬਾਲ ਦਾ ਪਲੇਅਰ ਰਿਹਾ ਪਰ ਜਿਹੜੀ ਹਾਕੀ ਦੇ ਨਾਲ ਸਾਂਝ ਪਈ ਉਹ ਜਲੰਧਰ ਜਾ ਕੇ ਪਈ ਹੈ ਉੱਥੇ ਜਾ ਕੇ ਇੱਕ ਅੰਤਰਰਾਸ਼ਟਰੀ ਲੈਵਲ ਦੇ ਪਲੇਅਰ ਨੂੰ ਵੀ ਅਬਜ਼ਰਵ ਕੀਤਾ ਉਹਨਾਂ ਪਲੇਅਰਸ ਨੂੰ ਵੀ ਅਬਜ਼ਰਵ ਕੀਤਾ ਜਿਹੜੇ ਟਰਾਇਲਾਂ ਤੱਕ ਇਸ ਵਜ੍ਹਾ ਕਰਕੇ ਨਹੀਂ ਸੀ ਪਹੁੰਚ ਪਾਉਂਦੇ ਉਹਨਾਂ ਕੋਲ ਕਿਰਾਇਆ ਨਹੀਂ ਸੀ ਹੁੰਦਾ ਸੋ ਅੰਮ੍ਰਿਤਸਰ ਤੋਂ ਜਲੰਧਰ ਤੱਕ ਆਉਣ ਦਾ ਕਿਰਾਇਆ ਨਹੀਂ ਸੀ ਜਾਂ ਆਉਂਦੇ ਸੀ ਤਾਂ ਲੇਟ ਹੁੰਦੇ ਸੀ ਉਦੋਂ ਤੱਕ ਸਿਲੈਕਸ਼ਨ ਹੋ ਚੁੱਕੀ ਹੁੰਦੀ ਸੀ ਸੋ ਉਹਨਾਂ ਦੇ ਨਾਲ ਜੋ ਹਾਕੀ ਨੇ ਅਬਜ਼ਰਵ ਕੀਤਾ ਉਸ ਤੋਂ ਬਾਅਦ ਮੈਂ ਇਹ ਜ਼ਰੂਰ ਸਮਝਦਾ ਬਈ ਜੋ ਆਪਣਾ ਤਜ਼ਰਬਾ ਸੀਗਾ ਉਸ ਨੂੰ ਕਿਤਾਬ ਦਾ ਰੂਪ ਦੇਣਾ ਲਾਜ਼ਮੀ ਹੈ ਤਾਂ ਕਿ ਉਹ ਸਿਰਫ ਡਰਾਇੰਗ ਰੂਮਸ ਤੱਕ ਹੀ ਨਾ ਸੀਮਿਤ ਰਹਿ ਜੇ ਉਹ ਮੇਰੇ ਯਾਰਾਂ ਦੋਸਤਾਂ ਤੱਕ ਨਾ ਸੀਮਿਤ ਰਹਿ ਜੇ ਜਾਂ ਮੇਰੇ ਤੱਕ ਹੀ ਨਾ ਸੀਮਿਤ ਰਹਿ ਜੇ ਸੋ ਮੈਂ ਉਸ ਨੂੰ ਕਿਤਾਬ ਦਾ ਰੂਪ ਦਿੱਤਾ ਵੱਡੀ ਗੱਲ ਇਹ ਸੀ ਕਿ ਮੇਰੇ ਮਦਰ ਹੈ ਜਿਹੜੇ ਉਹ ਟੀਚਰ ਨੇ ਸ਼ਰਨਜੀਤ ਕੌਰ ਜੀ ਸੋ ਉਹਨਾਂ ਦੀ ਰਿਟਾਇਰਮੈਂਟ ਸੀ 31 ਮਈ ਨੂੰ ਸੋ ਮੈਂ ਉਹਨਾਂ ਨੂੰ ਡੈਡੀਕੇਟ ਹੋ ਕੇ ਇੱਕ ਅਧਿਆਪਕ ਨੂੰ ਕਿਤਾਬ ਤੋਂ ਵਧੀਆ ਕੋਈ ਗਿਫਟ ਨਹੀਂ ਸੀ ਸੋ ਮੈਂ ਉਹਨਾਂ ਦੇ ਵਾਸਤੇ ਵੀ ਇਹ ਕੰਮ ਜਿਹੜਾ ਪੂਰਾ ਕੀਤਾ ਆਪਣੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ
ਵਾਹ ਜੀ ਵਾਹ ਇੱਥੇ ਇੱਕ ਪੁੱਤ ਵੱਲੋਂ ਮਾਂ ਨੂੰ ਬੜਾ ਸੋਹਣਾ ਤੋਹਫਾ ਹੈ ਤੇ ਇੱਕ ਸਪੋਰਟਸ ਜਰਨਲਿਸਟ ਵੱਲੋਂ ਮੇਰੇ ਖੇਡ ਪੱਤਰਕਾਰ ਵੱਲੋਂ ਮੁਲਕ ਨੂੰ ਬੜਾ ਅੱਛਾ ਤੋਹਫਾ ਹੈ ਹੁਣ ਕੁਝ ਮੁੱਖ ਕਿਰਦਾਰ ਹਨ ਇਸ ਕਿਤਾਬ ਦੇ
ਹਾਂਜੀ
ਉਹਨਾਂ ਬਾਰੇ ਦੱਸੋ ਤੇ ਉਹਨਾਂ ਨਾਲ ਜੁੜੀਆਂ ਕਹਾਣੀਆਂ ਬਾਰੇ ਜ਼ਰੂਰ ਦੱਸੋ
ਜੀ ਮਨਪ੍ਰੀਤ ਜੀ ਸ਼ੁਰੂ ਤੋਂ ਹੀ ਕਰਦਾ ਖਾਸ ਜੋ ਪਹਿਲੇ ਕਿਰਦਾਰ ਨੇ ਕਿਤਾਬ ਦੇ ਵਿੱਚ ਉਹ ਹੈਗੇ ਆ ਕਪੂਰ ਪਰਿਵਾਰ ਸੋ ਕਪੂਰ ਪਰਿਵਾਰ ਜਲੰਧਰ ਦਾ ਰਹਿਣ ਵਾਲਾ 6 ਭਰਾ ਨੇ ਉਹ ਸੋ ਉਹ ਹਰ ਸਾਲ ਲਗਾਤਾਰ ਟੂਰਨਾਮੈਂਟ ਕਰਵਾਉਂਦੇ ਨੇ ਨੈਸ਼ਨਲ ਹਾਕੀ ਦਾ ਇੰਡੀਅਨ ਦੇ ਵਿੱਚ ਅਸੀਂ ਇੰਡੀਅਨ ਨੈਸ਼ਨਲ ਹਾਕੀ ਦੀ ਜੇਕਰ ਗੱਲ ਕਰੀਏ ਤਾਂ ਸਕੂਲ ਹਾਕੀ ਦਾ ਸਭ ਤੋਂ ਵੱਡਾ ਇਨਾਮੀ ਰਾਸ਼ੀ ਵਾਲਾ ਟੂਰਨਾਮੈਂਟ ਹੈ ਪ੍ਰਾਈਵੇਟ ਹੈ ਜੇ ਸਰਕਾਰੀ ਜਾਂ ਅਸੀਂ ਫੰਡਡ ਦੇਖੀਏ ਟੂਰਨਾਮੈਂਟਸ ਤਾਂ ਉਹਨਾਂ ਦੀ ਜਿਹੜੀ ਇਨਾਮੀ ਰਾਸ਼ੀ ਹੈ ਟੀਮ ਵਿਨਰ ਦੀ ਜਾਂ ਰਨਰ ਅਪਸ ਨੂੰ ਜਾਂ ਸੈਕਿੰਡ ਰਨਰ ਅਪ ਨੂੰ ਉਸ ਦੇ ਮੁਕਾਬਲੇ ਘੱਟ ਹੈ ਸੋ ਉਹ ਹਰ ਸਾਲ 18 ਤੋਂ 20 ਲੱਖ ਰੁਪਈਆ ਲਾ ਕੇ ਟੂਰਨਾਮੈਂਟ ਕਰਵਾਉਂਦੇ ਨੇ ਜਿਹਦੇ ਵਿੱਚ ਕੋਈ ਐਂਟਰੀ ਫੀਸ ਨਹੀਂ ਹੈਗੀ ਬੱਚਿਆਂ ਦੀ ਰਿਹਾਇਸ਼ ਬੱਚਿਆਂ ਦਾ ਖਾਣਾ ਪੀਣਾ ਜੋ ਟ੍ਰੇਨਿੰਗ ਸਟਾਫ ਹੈ ਉਹਨਾਂ ਦੇ ਖਾਣਾ ਪੀਣਾ ਉਹ ਸਾਰਾ ਕੁਛ ਉਹ ਕਰਦੇ ਨੇ ਸੋ ਉਹਨਾਂ ਦਾ ਸਿਰਫ ਇਹੀ ਹੈ ਕਿ ਅਸੀਂ ਗ੍ਰਾਸਰੂਟ ਲੈਵਲ 'ਤੇ ਕੰਮ ਕਰਕੇ ਇਹਨਾਂ ਨੂੰ ਓਪਰਚੁਨਿਟੀਜ਼ ਇਕੁਅਲ ਓਪਰਚੁਨਿਟੀਜ਼ ਜਿਹੜੀਆਂ ਟਰਫ 'ਤੇ ਖੇਡਣ ਦਾ ਮੌਕਾ ਮਿਲੇ ਸੋ ਉਹਨਾਂ ਦੀ ਇੱਕ ਸਟੋਰੀ ਹੈ ਪਹਿਲਾ ਕਿਰਦਾਰ ਹੈ ਔਰ ਕਿਵੇਂ ਉਹਨਾਂ ਨੇ ਅੱਜ ਤੱਕ ਆਪਣਾ ਕੋਈ ਪੋਲੀਟੀਕਲ ਫਾਇਦਾ ਨਹੀਂ ਲਿਆ ਬਾਹਰੋਂ ਜਾ ਕੇ ਐਡਵਰਟਾਈਜ਼ਮੈਂਟ ਕੋਈ ਨਹੀਂ ਲੈਂਦੇ ਸੋ ਟੋਟਲੀ ਫੈਮਿਲੀ ਫੰਡਡ ਹੈ ਜਿਹੜਾ ਉਹ ਟੂਰਨਾਮੈਂਟ ਹੁੰਦਾ
ਕਿੰਨੇ ਅਰਸੇ ਤੋਂ ਚੱਲ ਰਿਹਾ ਜੀ ਇਹ
ਟੂਰਨਾਮੈਂਟ ਮੋਰ ਦੈਨ 10 ਈਅਰਸ ਹੈ ਜੀ ਮੋਰ ਦੈਨ 10 ਈਅਰਸ ਹੁਣ ਤੁਸੀਂ ਜੇ ਆਪਾਂ ਦੇਖੀਏ ਤਾਂ ਤਕਰੀਬਨ ਉਹ 2 ਕਰੋੜ ਤੋਂ ਉੱਪਰ ਹੈ ਜਿਹੜੀ ਉਹ ਰਕਮ ਲਾ ਚੁੱਕੇ ਨੇ ਔਰ ਉਹਦੀ ਆਊਟਕਮ ਜੇ ਅਸੀਂ ਦੇਖੀਏ ਜਿਹੜੇ ਅੱਜ ਭਾਰਤੀ ਹਾਕੀ ਟੀਮ ਦੇ ਕੈਪਟਨ ਨੇ ਮਨਪ੍ਰੀਤ ਸਿੰਘ ਉਹ ਵੀ ਉਹ ਟੂਰਨਾਮੈਂਟ ਖੇਡੇ ਨੇ ਕਈ ਅੰਤਰਰਾਸ਼ਟਰੀ ਖਿਡਾਰੀ ਨੇ ਜਿਨ੍ਹਾਂ ਦਾ ਨਾਮ ਵੀ ਬੁੱਕ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਇਹ ਟੂਰਨਾਮੈਂਟ ਖੇਡਿਆ ਉਹਨਾਂ ਨੂੰ ਗ੍ਰਾਸਰੂਟ ਲੈਵਲ 'ਤੇ ਵਧੀਆ ਟੂਰਨਾਮੈਂਟ ਖੇਡ ਕੇ ਵਧੀਆ ਇਨਾਮੀ ਰਾਸ਼ੀ ਮਿਲੀ ਔਰ ਆਪਣੀ ਡਾਇਟਸ ਆਪਣੀ ਹਾਕੀ ਸਟਿਕਸ ਆਪਣੀ ਸਪਾਈਕਸ ਵਗੈਰਾ ਉਹ ਲੈ ਸਕਦੇ ਆ ਸੋ ਉਹਦਾ ਪਲੇਅਰਸ ਨੂੰ ਫਾਇਦਾ ਬਹੁਤ ਹੁੰਦਾ ਸੋ ਇਸੇ ਕਰਕੇ ਜਦੋਂ ਹੁਣ ਅਸੀਂ ਸਟੇਟ ਲੈਵਲ ਦੇ ਉੱਤੇ ਵੀ ਕੰਪੇਅਰ ਕਰੀਏ ਹਰ ਕੋਈ ਹਰਿਆਣੇ ਦਾ ਪਲੇਅਰ ਹੈ ਜਿਹੜਾ ਉਹ ਅੱਗੇ ਆ ਰਿਹਾ ਉਹਦੀ ਵਜ੍ਹਾ ਇਹ ਆ ਕਿਉਂਕਿ ਉਹਨੂੰ ਇਨਾਮ ਹੈ ਜਿਹੜੇ ਉਹ ਰੈਗੂਲਰ ਦਿੱਤੇ ਜਾਂਦੇ ਆ ਓਲੰਪਿਕ ਦੇ ਵਿੱਚ 6 ਮੈਡਲ ਹੈ ਜਿਹੜੇ ਇੰਡੀਆ ਨੇ ਪਿਛਲੀ ਓਲੰਪਿਕ ਦੇ ਵਿੱਚ ਜਿੱਤੇ ਨੇ ਰਿਓ ਓਲੰਪਿਕ ਦੇ ਵਿੱਚ ਉਹਦੇ ਵਿੱਚ 4 ਖਿਡਾਰੀਆਂ ਦਾ ਜਿਹੜਾ ਪਿਛੋਕੜ ਹੈ ਉਹ ਹਰਿਆਣੇ ਦੇ ਨਾਲ ਹੈ ਸੋ ਚੀਜ਼ਾਂ ਜਿਹੜੀਆਂ ਸਾਰੀਆਂ ਨਾਲ ਨਾਲ ਚੱਲਦੀਆਂ ਸੋ ਇਸ ਕਰਕੇ ਇਸ ਟੂਰਨਾਮੈਂਟ ਦੀ ਇੰਪੋਰਟੈਂਸ ਬਹੁਤ ਹੈ ਜੂਨੀਅਰ ਲੈਵਲ ਤੇ
ਮਤਲਬ ਕਪੂਰ ਪਰਿਵਾਰ ਜਾਗ ਲਗਾ ਰਿਹਾ ਹਾਕੀ ਦੀ
ਬਿਲਕੁਲ ਬਿਲਕੁਲ ਸਹੀ ਗੱਲ ਹੈ ਰਾਈਟ ਵਰਡ ਤੁਸੀਂ ਯੂਜ਼ ਕੀਤਾ ਕਿ ਉਹ ਜਾਗ ਲਗਾਉਣ ਦਾ ਕੰਮ ਕਰਦੇ ਨੇ ਪਲੇਅਰਸ ਨੂੰ ਇਨਸਪੀਰੇਸ਼ਨਸ ਹੈ ਜਿਹੜੀਆਂ ਵੀ ਹਾਂ ਯਾਰ ਵੀ ਮੈਂ ਆਹ ਟੂਰਨਾਮੈਂਟ ਜਿੱਤਿਆ ਤੇ ਹੁਣ ਲੈਟਸ ਮੂਵ ਫਾਰਵਰਡ
ਠੀਕ ਹੈ ਜੀ ਭਾਰਤੀ ਹਾਕੀ 'ਚ ਮੇਰੇ ਖਿਆਲ ਬਲਬੀਰ ਨਾਂ ਬੜਾ ਹੀ ਪ੍ਰਚਲਿਤ ਹੈ
ਹਾਂਜੀ
ਤੇ ਇੱਕ ਬਲਬੀਰ ਸਿੰਘ ਦਾ ਤੁਸੀਂ ਇੱਥੇ ਜ਼ਿਕਰ ਵੀ ਕੀਤਾ ਉਸ ਬਾਰੇ
ਬਲਬੀਰ ਟੋਟਲ 8 ਹੋਏ ਨੇ ਜੀ ਭਾਰਤੀ ਹਾਕੀ ਦੇ ਵਿੱਚ ਔਰ ਜੋ ਬਲਵੀਰ ਸਿੰਘ ਸੀਨੀਅਰ ਹੈ ਜਿਨ੍ਹਾਂ ਨਾਲ ਮੌਕੇ ਨਾਲ ਸੰਬੰਧ ਉਹ ਕਾਫੀ ਮਕਬੂਲ ਨੇ ਉਹਨਾਂ ਦਾ ਪ੍ਰਦਰਸ਼ਨ ਵੀ ਕਾਫੀ ਬਿਹਤਰ ਰਿਹਾ ਭਾਰਤੀ ਹਾਕੀ ਟੀਮ ਦੇ ਕੈਪਟਨ ਵੀ ਰਹੇ ਨੇ ਸਿਲੈਕਸ਼ਨ ਕਮੇਟੀ ਦੇ ਵਿੱਚ ਵੀ ਹੈਗੇ ਨੇ ਹਾਲ ਦੀ ਘੜੀ ਵੀ ਸੋ ਮੈਂ ਬਲਵੀਰ ਸਿੰਘ ਰੇਲਵੇ ਨੂੰ ਚੂਜ਼ ਕੀਤਾ ਆਪਣੀ ਇਸ ਕਿਤਾਬ ਦੇ ਵਿੱਚ ਉਹ ਇੱਕੋ ਇੱਕ ਖਿਡਾਰੀ ਹੋਏ ਨੇ ਇੰਡੀਅਨ ਹਿਸਟਰੀ ਦੇ ਵਿੱਚ, ਸਪੋਰਟਸ ਹਿਸਟਰੀ ਦੇ ਵਿੱਚ, ਜਿਹੜੇ ਇੰਡੀਅਨ ਟੀਮ ਦੇ ਸਿਲੈਕਸ਼ਨ ਕੈਂਪ ਹਾਕੀ ਦੇ ਵਿੱਚ ਵੀ ਗਏ ਸੀ ਅਤੇ ਫੁੱਟਬਾਲ ਦੀ ਟੀਮ ਦੇ ਲਈ ਵੀ।
ਅਰੇ ਵਾਹ।
ਹਾਂਜੀ, ਔਰ ਇੱਕੋ ਇੱਕ ਇਹੋ ਜਿਹਾ ਪਲੇਅਰ ਹੈ ਜਿਹਨੇ ਰੇਲਵੇਜ਼ ਦੇ ਲਈ ਅਥਲੈਟਿਕਸ ਵੀ ਪਾਰਟੀਸਪੇਟ ਕੀਤਾ, ਫੁੱਟਬਾਲ 'ਚ ਵੀ ਔਰ ਹਾਕੀ 'ਚ ਵੀ।
ਕਿਹੜੇ ਸਾਲ ਦੀ ਗੱਲ ਕਰ ਰਹੇ ਹਾਂ ਅਸੀਂ?
ਇਹ ਤਾਂ ਅਸੀਂ 1960s ਦੀ ਗੱਲ ਕਰ ਰਹੇ ਹਾਂ। ਸੋ ਉਹ 1966 ਦੇ ਵਿੱਚ ਉਹ ਏਸ਼ੀਅਨ ਖੇਡਾਂ ਦੇ ਵਿੱਚ ਉਹਨਾਂ ਨੇ ਜੋ ਪਹਿਲਾਂ ਅਸੀਂ ਏਸ਼ੀਅਨ ਖੇਡਾਂ ਜਿੱਤੀਆਂ ਪਾਕਿਸਤਾਨ ਨੂੰ 1-0 ਦੇ ਨਾਲ ਹਰਾ ਕੇ, ਉਹਨਾਂ ਦਾ ਵਿਨਿੰਗ ਗੋਲ ਸੀ 0 degree ਤੋਂ ਉਹਨਾਂ ਨੇ ਗੋਲ ਕੀਤਾ, ਅਤੇ ਵਰਲਡ ਦੇ ਬੈਸਟ ਰਾਈਟ ਵਿੰਗਰ ਸੀਗੇ। ਪਤਾ ਨਹੀਂ ਕਿੰਨੇ ਉਹਨਾਂ ਨੂੰ ਇਹੋ ਜਿਹੇ ਅਵਾਰਡ ਮਿਲੇ ਨੇ ਜਿਸ ਦੇ ਵਿੱਚ ਉਹਨਾਂ ਨੂੰ ਡਾਰਲਿੰਗ ਆਫ ਦਾ ਕਰਾਊਡ ਕਿਹਾ ਗਿਆ। ਪਰ ਉਹ ਸਾਡੇ ਆਪਣੇ ਕਿਰਦਾਰ ਕਰਕੇ, ਹਰ ਪਲੇਅਰ ਦਾ ਕਿਰਦਾਰ ਡਿਫਰੈਂਟ ਹੁੰਦਾ, ਸੋ ਸਾਡੀ ਜਿਹੜੀ ਪਲੇਅਰ ਮੈਨੇਜਮੈਂਟ ਦੀ ਥਿਊਰੀ ਹੈ ਹਾਕੀ ਦੇ ਵਿੱਚ ਉਹ ਘੱਟ ਹੋਣ ਦੇ ਕਾਰਨ ਅਸੀਂ ਉਹ ਬੈਸਟ ਪਲੇਅਰ ਹੈ ਜਿਹੜਾ ਵਰਲਡ ਦਾ ਉਹ ਗਵਾ ਲਿਆ। ਅਤੇ ਉਹਨਾਂ ਦੀ ਸਟੋਰੀ ਹੈਗੀ 136 ਟਾਂਕੇ ਉਹਨਾਂ ਦੇ ਸਰੀਰ 'ਤੇ ਲੱਗੇ ਨੇ ਆਪਣੇ ਹਾਕੀ ਦੇ ਕਰੀਅਰ ਦੇ ਵਿੱਚ,
ਅਤੇ
ਇੰਨੀ ਤੋੜ ਭੱਜ ਉਹਨਾਂ ਦੀ ਹੱਡੀਆਂ ਦੀ ਵੀ ਹੋਈ ਹੈ, ਅਤੇ ਉਸਦੇ ਬਾਵਜੂਦ ਵੀ ਉਹਨਾਂ ਨੇ ਹਾਕੀ ਨਹੀਂ ਛੱਡੀ ਅਤੇ ਲਗਾਤਾਰ ਹਾਕੀ ਉਹਨਾਂ ਨੇ ਖੇਡੀ ਆ। ਹਾਲਾਂਕਿ ਭਾਰਤੀ ਟੀਮ ਦੇ ਨਾਲ ਜਦੋਂ ਬਹੁਤ ਜ਼ਿਆਦਾ ਵੱਖਰੇਵੇਂ ਹੋ ਗਏ, ਫਿਰ ਉਹਨਾਂ ਨੇ ਉਹ ਚੀਜ਼ ਹੈ ਜਿਹੜੀ ਉਹ ਛੱਡ ਕੇ ਉਹ ਰੇਲਵੇ ਦੇ ਨਾਲ ਹਾਕੀ ਖੇਡਣੀ ਜਾਰੀ ਰੱਖੀ ਹੈ। ਅਤੇ ਜਹਾਂਗੀਰ ਭੱਟ ਜਿਹੜੇ ਹਾਕੀ ਦੇ ਓਲੰਪੀਅਨ ਹੋਏ ਨੇ ਪਾਕਿਸਤਾਨ ਤੋਂ, ਉਹਨਾਂ ਦਾ ਭਾਣਜਾ ਹਾਕੀ ਖੇਡਣ ਆਇਆ ਸੀ ਇੰਡੀਆ, ਅਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਕਿਹੜੀਆਂ ਚੀਜ਼ਾਂ ਜਿਹੜੀਆਂ ਮੈਂ ਇੰਡੀਆ ਜਾ ਕੇ ਦੇਖ ਸਕਦਾ, ਅਤੇ ਉਹਨਾਂ ਕਿਹਾ ਲਤਾ ਮੰਗੇਸ਼ਕਰ ਅਤੇ ਤਾਜ ਮਹਿਲ ਦੇਖ ਕੇ, ਬਲਵੀਰ ਨੂੰ ਜ਼ਰੂਰ ਮਿਲ ਕੇ ਆਉਣਾ, ਅਤੇ ਪੂਰੀ ਪਾਕਿਸਤਾਨ ਦੀ ਟੀਮ ਹੈ ਜਿਹੜੀ ਉਹਨਾਂ ਦੇ ਘਰ ਆ ਕੇ ਡਿਨਰ ਕਰਦੀ ਹੈ। ਸੋ ਮੈਂ ਸਮਝਦਾ ਕਿ ਇਹੋ ਜਿਹੜੇ ਪਲੇਅਰਸ ਨੇ, ਅਸੀਂ ਮਿਲਖਾ ਸਿੰਘ ਦੀ ਮੂਵੀ ਹੈ, ਅਸੀਂ ਦੇਖਦੇ ਹਾਂ ਵੀ ਦੋ ਪਲੇਅਰਸ ਦੇ ਨਾਲ ਪੂਰਾ ਮੁਲਕ ਜੁੜਿਆ ਪਿਆ, ਵੀ ਸਾਡੀ ਪੂਰੀ ਵਾਹ ਲੱਗੀ ਹੁੰਦੀ ਹੈ ਵੀ ਹਾਂ ਅਸੀਂ ਦੇਖਣਾ ਵੀ ਕੌਣ ਜਿੱਤਦਾ, ਅਸੀਂ ਉਹ ਮਾਹੌਲ ਦੇਖਿਆ। ਸੋ ਮੈਂ ਚਾਹੁੰਦਾ ਵੀ ਇਹੋ ਜਿਹੜੇ ਪਲੇਅਰਸ ਨੇ ਇਹ ਅਸਲ 'ਚ ਅੰਬੈਸਡਰ ਨੇ, ਜਿਹੜੇ ਇੱਕ ਦੂਜੇ ਦੇ ਨਾਲ ਇੰਨਾ ਮੇਲ ਮਿਲਾਪ ਹੋ ਜਾਂਦੇ, ਭਾਵੇਂ ਹਾਕੀ ਵੀ ਛੱਡੀ ਆ, ਉਸ ਦੀ ਜਿਹੜੀ ਅਗਲੀ ਪੀੜ੍ਹੀ ਉਹਨਾਂ ਦੇ ਭਾਣਜੇ ਜਾਂ ਭਤੀਜੇ ਨੇ, ਉਹਨਾਂ ਨੂੰ ਵੀ ਕਿਹਾ ਜਾ ਰਿਹਾ ਵੀ ਬਲਵੀਰ ਨੂੰ ਮਿਲ ਕੇ ਜ਼ਰੂਰ ਹੈ। ਸੋ ਉਹ ਕਿਰਦਾਰ ਇਸ ਦੇ ਵਿੱਚ ਸ਼ਾਮਲ ਹੈ।
ਕੁਝ ਅਨੁਸ਼ਾਸਨੀ ਦਿੱਕਤਾਂ ਸਨ ਉਹਨਾਂ ਦੇ ਦੌਰੇ 'ਚ,
ਮੇਰੇ ਖਿਆਲ ਦੇ ਵਿੱਚ ਹਰ ਇੱਕ ਪਲੇਅਰ ਹੈ ਜਿਹੜੇ ਹਰ ਇੱਕ ਟੀਮ ਦੇ ਵਿੱਚ ਹੁੰਦਾ ਇਹੋ ਜਿਹਾ ਕਿਰਦਾਰ। ਚੱਕਦੇ ਇੰਡੀਆ ਦੇ ਵਿੱਚ ਅਸੀਂ ਇੱਕ ਡਾਇਲੋਗ ਹੈਗਾ ਕਿ ਟੀਮ ਇੱਕ ਵੀ ਬਦਮਾਸ਼ ਰਹਿ ਸਕਦਾ ਹੈ ਨਾ, ਅਤੇ ਉਹ ਚੀਜ਼ ਹੈ ਜਿਹੜੀ ਉਹ ਮੇਰੇ ਖਿਆਲ ਦੇ ਵਿੱਚ ਸਾਨੂੰ ਕੱਢਣੀ ਪਏਗੀ ਹਾਕੀ ਦੇ ਵਿੱਚ, ਵੀ ਜੇ ਦੋ ਵੀ ਹੋਣ ਤਾਂ ਉਹਨਾਂ ਨੂੰ ਮੈਨੇਜ ਕਿਵੇਂ ਕਰਨਾ ਚਾਹੀਦਾ।
ਅੱਛਾ, ਸੋ ਅਗਲਾ ਨਾਮ ਮੇਰੇ ਖਿਆਲ ਬਲਜੀਤ ਸਿੰਘ ਦਾ ਹੈ।
ਹਾਂਜੀ, ਬਲਜੀਤ ਸਿੰਘ ਉਹ ਵੀ ਬਹੁਤ ਹੀ ਆਪਣੇ ਆਪ ਦੇ ਵਿੱਚ ਹਰਫਨ ਮੌਲਾ ਕਿਰਦਾਰ ਨੇ। ਮੈਂ ਇੱਕ ਗੱਲ ਸਮਝਦਾ ਕਿ ਮੈਨੂੰ ਜੇ ਕਿਹਾ ਜਾਵੇ ਵੀ ਇਸ ਬੁੱਕ ਦੇ ਵਿੱਚ ਤੁਹਾਡਾ ਫੇਵਰੇਟ ਕੌਣ ਹੈ, ਹਾਲਾਂਕਿ ਮੇਰੇ ਸਾਰੇ ਫੇਵਰੇਟ ਨੇ, ਇਸ ਲਈ ਉਹਨਾਂ ਨੂੰ ਕਲਮਬੰਦ ਕੀਤਾ, ਪਰ ਉਹ ਇੰਨੀ ਯੰਗ ਉਮਰ ਦੇ ਵਿੱਚ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ ਮਨਪ੍ਰੀਤ ਜੀ, ਤੁਸੀਂ ਇਸ ਤਰ੍ਹਾਂ ਮਹਿਸੂਸ ਕਰੋਗੇ ਵੀ ਮੈਂ ਕੁਛ ਵੀ ਨਹੀਂ ਹੈਗਾ। ਉਸ ਖਿਡਾਰੀ ਨੇ ਕੱਖ ਗਵਾਉਣ ਦੇ ਬਾਵਜੂਦ ਵੀ ਜਿਸ ਹੌਸਲੇ ਨਾਲ ਗੱਲ ਕੀਤੀ ਹੈ, ਤੁਹਾਨੂੰ ਆਪਣੀਆਂ ਮੁਸ਼ਕਲਾਂ ਬਹੁਤ ਛੋਟੀਆਂ ਲੱਗਣ ਲੱਗ ਪੈਂਦੀਆਂ। ਸਾਨੂੰ ਇਸ ਤਰ੍ਹਾਂ ਲੱਗਦਾ ਵੀ ਸਾਨੂੰ ਕੋਈ ਦੁੱਖ ਹੀ ਨਹੀਂ ਹੈਗਾ, ਆਪਣੇ ਅੰਗ ਪੈਰ ਪੂਰੇ ਹੋਣ ਦੇ ਬਾਵਜੂਦ ਵੀ ਅਸੀਂ ਬਹੁਤ ਆਪਣੇ ਆਪ ਨੂੰ ਕਈ ਵਾਰੀ ਇਹ ਮਹਿਸੂਸ ਕਰਦੇ ਹਾਂ ਵੀ ਸਾਡੇ 'ਤੇ ਆਹ ਮੁਸ਼ਕਲ ਹੈ, ਪਰ ਉਸ ਖਿਡਾਰੀ ਨੇ ਇੱਕ ਅੱਖ ਦੇ ਨਾਲ ਰਿਵਾਈਵਲ ਕੀਤਾ ਹਾਕੀ ਦੇ ਵਿੱਚ। ਔਰ ਉਹਦੇ ਨਾਲ ਜੋ ਹੋਇਆ 2009 ਦੇ ਵਿੱਚ, ਗੋਲਫ ਦੀ ਬਾਲ ਉਹਨਾਂ ਦੀ ਸੱਜੀ ਅੱਖ 'ਤੇ ਵੱਜੀ ਆ ਕੇ, ਅਤੇ ਉਹਨਾਂ ਦੇ ਰਟੀਨਾ ਅਤੇ ਕੋਰਨੀਆਂ ਦੋਨੇ ਹੀ ਡੈਮੇਜ ਹੋ ਗਏ। ਉੱਥੇ ਇੰਡੀਆ ਦੇ ਨੈਸ਼ਨਲ ਕੈਂਪ ਦੇ ਵਿੱਚ ਐਂਬੂਲੈਂਸ ਤੱਕ ਨਹੀਂ ਸੀਗੀ, ਔਰ ਟੈਕਸੀ ਕਰਕੇ ਉਹਨਾਂ ਨੂੰ ਹੋਸਪਿਟਲ ਤੱਕ ਲੈ ਕੇ ਜਾਇਆ ਗਿਆ। 1 ਘੰਟਾ ਉਹ ਦਰਦ ਦੇ ਨਾਲ ਜਿਹੜਾ ਉਹ ਸਹਿੰਦੇ ਰਹੇ, ਅਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਇਲਾਜ ਨਹੀਂ ਹੋ ਸਕਿਆ, ਫਿਰ ਉਹਨਾਂ ਨੂੰ US ਭੇਜ ਦਿੱਤਾ ਗਿਆ, US ਦੇ ਇਸ ਡਾਕਟਰ ਕੋਲ ਭੇਜਿਆ, ਉਹਨਾਂ ਨੇ ਕਿਹਾ ਵੀ ਬਹੁਤ ਟਾਈਮ ਹੋ ਗਿਆ। ਫਿਰ 9/11 ਦੇ ਵਿੱਚ ਜਿਹੜਾ ਹਮਲਾ ਹੋਇਆ ਸੀ, ਉਸ ਡਾਕਟਰ ਨੇ ਜਿਹੜਾ ਕਾਫੀ ਪ੍ਰਭਾਵਿਤ ਲੋਕਾਂ ਦਾ ਇਲਾਜ ਕੀਤਾ, ਡਾਕਟਰ ਮੋਰਿਸ, ਉਹਨਾਂ ਦੇ ਕੋਲੋਂ ਗਏ ਉਹ, ਤਾਂ ਉਹਨਾਂ ਨੇ 3 surgeries ਰਿਕਮੈਂਡ ਕੀਤੀਆਂ ਸੀ। ਸੋ ਉਹਨਾਂ 3 surgery ਦੇ ਵਿੱਚ 1 surgery ਹੋਈ, ਅਤੇ ਇੰਡੀਅਨ ਗੌਰਮੈਂਟ ਨੇ ਵਾਪਸ ਉਹਨਾਂ ਨੂੰ ਇੰਡੀਆ ਬੁਲਾ ਲਿਆ ਵੀ ਇੱਥੇ ਤੇਰਾ ਇਲਾਜ ਹੋਏਗਾ, ਜੋ ਅੱਜ ਤੱਕ ਨਹੀਂ ਹੋਇਆ। ਅਤੇ ਉਸ ਦੇ ਬਾਵਜੂਦ ਉਹਨਾਂ ਨੇ ਕਿਹਾ ਵੀ ਹੁਣ ਮੇਰੀ ਇੱਕੋ ਹੀ ਚੀਜ਼ ਨਾਲ ਵਾਪਸੀ ਹੋ ਸਕਦੀ ਹੈ, ਮੈਂ ਆਪਣੇ ਆਪ ਨੂੰ ਇੱਕੋ ਹੀ ਚੀਜ਼ ਦੇ ਨਾਲ ਵਾਪਸ ਉਸ ਲੈਵਲ 'ਤੇ ਲੈ ਕੇ ਆ ਸਕਦਾ, ਅਤੇ ਉਹ ਹਾਕੀ ਹੈ। 2009 ਜੁਲਾਈ ਦੇ ਵਿੱਚ ਸੱਟ ਲੱਗੀ, ਅਤੇ ਅਪ੍ਰੈਲ 2010 ਦੇ ਵਿੱਚ ਵਾਪਸ ਉਹ ਹਾਕੀ ਦੇ ਮੈਦਾਨ ਦੇ ਉੱਤੇ ਸੀ। ਇੱਕ ਅੱਖ ਦੇ ਨਾਲ ਖੇਡ ਕੇ ਪੰਜਾਬ ਦੇ ਬੈਸਟ ਗੋਲਕੀਪਰ ਬਣੇ, ਪੰਜਾਬ ਦੀ ਟੀਮ ਵੱਲੋਂ ਖੇਡੇ, ਆਪਣੇ ਵਿਭਾਗ ਇੰਡੀਅਨ ਆਇਲ ਦੀ ਟੀਮ ਵੱਲੋਂ ਖੇਡੇ, ਔਰ ਫਿਰ ਇੰਡੀਅਨ ਟੀਮ ਦਾ ਜੋ ਸਿਲੈਕਸ਼ਨ ਕੈਂਪ ਸੀ ਉਹਦੇ ਲਈ ਸਿਲੈਕਟ ਹੋਏ। ਅਤੇ ਉਸ ਸਿਲੈਕਸ਼ਨ ਕੈਂਪ ਦੇ ਵਿੱਚ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਵੀ ਤੂੰ ਡਿਸੇਬਲ ਹੈ, ਵੀ ਤੈਨੂੰ ਅਸੀਂ ਟੀਮ 'ਚ ਨਹੀਂ ਲੈ ਸਕਦੇ। ਜਦਕਿ ਉਸ ਕੈਂਪ ਦੇ ਵਿੱਚ ਬਲਵੀਰ ਸਿੰਘ ਵੀ ਸੀਗੇ, ਅਤੇ ਉਹਨਾਂ ਨੇ ਕਿਹਾ ਵੀ ਤੇਰਾ ਜਿਹੜਾ ਪ੍ਰਦਰਸ਼ਨ ਹੈ ਬਾਕੀਆਂ ਦੇ ਨਾਲੋਂ ਬਹੁਤ ਬਿਹਤਰ ਹੈ, ਪਰ ਬਾਕੀ ਜਿਹੜੇ ਸਿਲੈਕਸ਼ਨ ਟੀਮ ਹੈ ਉਹ ਆ ਕਹਿ ਰਹੀ ਹੈ। ਅਤੇ ਉਦੋਂ ਉੱਥੇ ਆਰਗੂਮੈਂਟ ਕਰਕੇ ਉਹ ਵਾਪਸ ਹੈ ਜਿਹੜੇ ਉਹ ਛੱਡ ਕੇ ਆ ਗਏ ਸੀ, ਹਜੇ ਵੀ ਹਾਕੀ ਖੇਡਦੇ ਨੇ। ਉਸ ਖਿਡਾਰੀ ਦੀ ਇਹ ਚਾਹਤ ਹੈ ਇੱਕ ਅੱਖ ਗਵਾਉਣ ਤੋਂ ਬਾਅਦ ਵੀ ਮੇਰਾ ਬੱਚਾ ਹੈ ਜਿਹੜਾ ਉਹਨਾਂ ਦੇ ਸਪੁੱਤਰ ਹੈ ਇਹ ਵੀ ਹਾਕੀ ਖੇਡੇ। ਸੋ ਗੂਜ਼ਬੰਪਸ ਬੇਸਿਕਲੀ
ਬਾਕੀ ਰੋਂਗਟੇ ਖੜੇ ਹੋ ਗਏ ਇਹਨਾਂ ਦੀ ਗੱਲ ਸੁਣ ਕੇ। ਪਰ ਮੈਨੂੰ ਇੱਕਦਮ ਚੇਤਾ ਹੈ ਮਨਸੂਰ ਅਲੀ ਖਾਨ ਪਟੌਦੀ
ਜੀ,
ਕਿੰਨੀ ਦੇਰ ਉਹਨਾਂ ਨੇ ਭਾਰਤੀ ਕ੍ਰਿਕਟ ਟੀਮ ਦੀ ਅਗਵਾਈ ਕੀਤੀ।
ਬਿਲਕੁਲ, ਔਰ ਉਸ ਗੱਲ ਦੇ ਨਾਲ ਇਹ ਬੁੱਕ ਦੇ ਵਿੱਚ ਵੀ ਉਹਨਾਂ ਨੇ ਵੀ, ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕਿੱਥੋਂ ਸਿੱਖ ਕਿੱਥੋਂ ਮਿਲੀ ਹੈ, ਤਾਂ ਉਹਨਾਂ ਨੇ ਪਟੌਦੀ ਜੀ ਦਾ ਨਾਮ ਲਿਆ ਕਿ ਮੈਂ ਸਮਝਦਾ ਵੀ ਜੇ ਉਹ ਖੇਡ ਸਕਦੇ ਨੇ ਤਾਂ ਮੈਂ ਵੀ ਹਾਕੀ ਖੇਡ ਸਕਦਾ, ਪਰ ਸਾਡੇ ਪ੍ਰਸ਼ਾਸਕਾਂ 'ਚ ਫਰਕ ਹੈ।
ਇਹ ਤਾਂ ਹੈ, ਅਤੇ ਦੋਨਾਂ ਖੇਡਾਂ ਵਿੱਚ ਬਹੁਤ ਅੰਤਰ ਹੁਣ ਆ ਚੁੱਕਿਆ ਹੈ, ਸ਼ਾਇਦ ਪਹਿਲਾਂ ਨਹੀਂ ਸੀ, ਪਰ ਕੁਝ ਦਹਾਕਿਆਂ ਦਾ ਜਿਹੜਾ ਫਾਸਲਾ ਆ ਗਿਆ ਹੈ ਹੁਣ ਤਾਂ ਲੱਗਦਾ ਹੈ ਕਿ ਕ੍ਰਿਕਟ ਜਗਤ 22ਵੀਂ ਸਦੀ ਵਿੱਚ ਹੈ ਅਤੇ ਹਾਕੀ ਹਾਲਾਂ ਵੀ 19ਵੀਂ ਸਦੀ 'ਚ ਬੈਠੀ।
ਉਹਦਾ ਮੈਂ ਮਨਪ੍ਰੀਤ ਜੀ ਇੱਕ ਕਾਰਨ ਜਿਹੜਾ ਅਕਸਰ ਆਪਣੀ ਇੰਟਰਵਿਊਜ਼ ਦੇ ਵਿੱਚ ਵੀ ਡਿਸਕਸ ਕੀਤਾ ਕਾਫੀ, ਅਤੇ ਉਹ ਇਹ ਹੈਗਾ ਵੀ ਜਿਹੜੀ 80% ਖੇਡ ਪ੍ਰੇਮੀ ਨੇ ਨਾ ਉਹ ਜਿੱਤ ਭਾਲਦੇ ਨੇ ਰਿਗਾਰਡਲੈਸ, ਮਤਲਬ ਕਿਹੜੀ ਖੇਡ ਦੇ ਨਾਲ ਸੰਬੰਧਿਤ, ਇਹਨਾਂ ਨੂੰ ਇਹ ਨਹੀਂ ਹੈਗਾ, ਉਹਨਾਂ ਨੂੰ ਇਹ ਕਿ ਵੀ ਇੰਡੀਆ ਜਿੱਤਣਾ ਚਾਹੀਦਾ। ਜਦੋਂ 1960s ਤੋਂ ਬਾਅਦ 70s ਤੋਂ ਬਾਅਦ ਅਸੀਂ ਹਾਕੀ ਦੇ ਵਿੱਚ ਲੂਜ਼ ਹੋਣਾ ਸ਼ੁਰੂ ਹੋ ਗਿਆ, ਸਾਡੇ ਕੋਲ ਕੋਈ ਆਪਸ਼ਨ ਅਵੇਲੇਬਲ ਨਹੀਂ ਸੀ ਸਾਡੇ ਖੇਡ ਪ੍ਰੇਮੀਆਂ ਦੇ ਕੋਲ। ਸੋ ਉਹਦੇ ਵਿੱਚ ਅਲਟਰਨੇਟ ਆਪਸ਼ਨ ਆਇਆ ਕ੍ਰਿਕਟ ਦਾ, ਜਦੋਂ 1983 ਵਰਲਡ ਕੱਪ ਜਿੱਤੇ ਅਸੀਂ। ਸੋ ਉਹ ਜਿਹੜੀ 80% ਜਨਤਾ ਸੀ ਉਹਨਾਂ ਨੇ ਕ੍ਰਿਕਟ ਨੂੰ ਅਡੋਪਟ ਕਰ ਲਿਆ, ਸਾਡੇ ਕੋਲ ਇੰਟਰਨੈਸ਼ਨਲ ਸਕੇਲ ਦੇ ਉੱਤੇ ਇੱਕ ਆਪਸ਼ਨ ਮਿਲ ਗਿਆ ਵੀ ਅਸੀਂ ਇਸ ਗੇਮ ਨੂੰ ਕੰਸਿਡਰ ਕਰ ਸਕਦੇ ਵੀ ਹਾਂ ਅਸੀਂ ਵਰਲਡ ਕੱਪ ਵਿਨਰ ਹਾਂ। ਹਾਕੀ ਤੋਂ ਬਾਅਦ ਜਦੋਂ ਅਸੀਂ ਓਲੰਪਿਕ ਦੇ ਵਿੱਚ ਆਪਣੀ ਜਿਹੜਾ ਸੁਨਹਿਰੀ ਸਫ਼ਰ ਸੀ ਉਹ ਖਤਮ ਹੋ ਗਿਆ। ਸੋ ਮੈਂ ਸਮਝਦਾ ਉਹ ਅਲਟਰਨੇਟ ਦੇ ਵਿੱਚ ਜਿਸ ਤਰ੍ਹਾਂ ਹਾਕੀ ਦੀ ਦੁਰਦਸ਼ਾ ਹੋਈ ਹੈ ਉਹਦੇ ਨਾਲ ਜਿਹੜਾ ਮੀਡੀਆ ਦੇ ਵਿੱਚ ਟਾਕਿੰਗ ਸੀ ਉਹਦੀ ਪ੍ਰੈਜੈਂਸ ਸੀਗੀ ਉਹ ਘਟੀ ਹੈ, ਜਿਹਦੇ ਕਰਕੇ ਅਸੀਂ ਇਹ ਖਮਿਆਜ਼ਾ ਭੁਗਤ ਰਹੇ ਹਾਂ। ਅਦਰਵਾਈਜ਼ ਅੱਜ ਵੀ ਹਾਕੀ ਦੇ ਕਈ ਇਹੋ ਜਿਹੇ ਕੱਟੜ ਫੈਨ ਨੇ ਜਿਹੜੇ ਮੀਡੀਆ ਦੇ ਵੀ ਇਹ ਆਰੋਪ ਲਾ ਦਿੰਦੇ ਨੇ ਵੀ ਤੁਸੀਂ ਕ੍ਰਿਕਟ ਨੂੰ ਹਾਈਲਾਈਟ ਕਰਦੇ ਆ, ਬਟ ਉਹਦੇ ਪਿੱਛੇ ਜਿਹੜੇ ਕਾਰਨ ਨੇ ਉਹ ਬਹੁਤ ਵੱਡੇ ਜ਼ਿੰਮੇਵਾਰ ਨੇ। ਫੈਡਰੇਸ਼ਨਸ ਵੀ ਹੈਗਾ ਉਹਦੇ ਵਿੱਚ ਹਾਕੀ ਦਾ ਨਾਂ ਜਿੱਤਣਾ, ਵਧੀਆ ਪਲੇਅਰਸ ਅੱਗੇ ਨਾ ਆਉਣਾ, ਉਹ ਸਾਰੇ ਜ਼ਿੰਮੇਵਾਰ
ਪ੍ਰਸ਼ਾਸਨ। ਖੈਰ ਵਾਪਸ ਅਸੀਂ ਤੁਹਾਡੀ ਕਿਤਾਬ ਤੇ ਹੁਣ ਮੁੜ ਕੇ ਆਉਂਦੇ ਹਾਂ। ਤੁਸੀਂ ਉਚੇਚਾ ਜ਼ਿਕਰ ਕੀਤਾ ਹੈ ਨਾਮਦਾਰੀ ਹਾਕੀ ਅਕੈਡਮੀ ਦਾ, ਇਸ ਨੇ ਬਹੁਤ ਬਹੁਤ ਦੇਣ ਦਿੱਤੀ ਹੈ ਭਾਰਤੀ ਹਾਕੀ ਨੂੰ, ਦੱਸੋ ਇਸ ਬਾਰੇ।
ਨਾਮਦਾਰੀ ਹਾਕੀ ਅਕੈਡਮੀ ਜੀ ਮੇਰਾ ਇਸ ਕਰਕੇ ਵੀ ਸਪੈਸ਼ਲ ਹੈ ਕਿਉਂਕਿ ਇੱਕੋ ਇੱਕ ਅਕੈਡਮੀ ਹੈ ਜਿਹੜੇ ਆਪਣੇ ਪਲੇਅਰਸ ਨੂੰ 25,000 ਤੱਕ ਦੀ ਵੀ ਮਹੀਨਾ ਤਨਖਾਹ ਤੱਕ ਵੀ ਦਿੰਦੇ ਨੇ। ਸੋ ਸਰਦਾਰ ਸਿੰਘ ਇੰਡੀਅਨ ਹਾਕੀ ਟੀਮ ਦੇ ਕੈਪਟਨ ਵੀ ਰਹੇ ਨੇ, ਮੈਨੂੰ ਯਾਦ ਹੈ ਲੰਡਨ ਓਲੰਪਿਕ 2012 ਦੇ ਵਿੱਚ ਜਦੋਂ ਪਹਿਲਾ ਮੈਚ ਖੇਡ ਰਹੇ ਸੀ ਤਾਂ ਕਮੈਂਟਰ ਕਹਿੰਦੇ ਸੀ ਲੁੱਕ ਐਟ ਸਰਦਾਰ ਸਿੰਘ, ਹੀ ਇਜ਼ ਅ ਇੰਜਨ ਆਫ ਦ ਇੰਡੀਅਨ ਹਾਕੀ ਟੀਮ, ਦੇ ਪਲੇਇੰਗ ਲਾਈਕ ਏ ਸਪੈਨਿਸ਼ ਸੋਕਰ, ਹੈ ਨਾ। ਅਤੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਤਾਂ ਹੀ ਨਿਕਲਦੀਆਂ ਇੱਕ ਕਮੈਂਟੇਟਰ ਦੇ ਮੂੰਹ 'ਚੋਂ ਜੇ ਉਹਨੂੰ ਅਕਸਰ ਉਹ ਖੇਡ ਮੈਦਾਨ 'ਤੇ ਉਹ ਦੇਖ ਰਹੇ ਨੇ ਵੀ ਕੀ ਹੋ ਰਿਹਾ। ਯਾਦ ਰਹੇ ਕਿ 2008 ਤੋਂ ਵਿੱਚ ਸਾਨੂੰ ਜਦੋਂ ਕੁਆਲੀਫਿਕੇਸ਼ਨ ਨਹੀਂ ਸੀ ਮਿਲੀ ਤਾਂ ਸਾਡੀ ਪਹਿਲੀ ਓਲੰਪਿਕ ਸੀ 8 ਸਾਲਾਂ ਬਾਅਦ, ਔਰ ਪਹਿਲੇ ਮੈਚ ਦੇ ਵਿੱਚ ਇਹ ਕਮੈਂਟ ਲੈਣੇ ਵੀ ਵੱਡੀ ਗੱਲ ਸੀ। ਅਤੇ ਨਾਮਦਾਰ ਹਾਕੀ ਅਕੈਡਮੀ ਏਸ਼ੀਆ ਦੇ ਵਿੱਚ ਪਹਿਲੀ ਇਹੋ ਜਿਹੀ ਅਕੈਡਮੀ ਹੈ ਜਿਹਨੇ ਆਪਣੇ ਦਮ ਦੇ ਉੱਤੇ ਪ੍ਰਾਈਵੇਟ ਐਸਟ੍ਰੋਟਰਫ ਲਗਾਇਆ। ਔਰ ਇੱਕ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਨਾਮਧਾਰੀ ਅਕੈਡਮੀ ਦਾ ਜਿਹੜਾ ਵੀ ਪਲੇਅਰ ਕਿਸੇ ਵੀ ਵਿਭਾਗ ਦੇ ਲਈ, ਇੰਡੀਅਨ ਆਇਲ, ਏਅਰ ਇੰਡੀਆ ਜਾਂ ਭਾਰਤ ਪੈਟਰੋਲੀਅਮ, ਪੰਜਾਬ ਐਂਡ ਸਿੰਧ ਬੈਂਕ, ਜਿੰਨੀਆਂ ਵੀ ਹਾਕੀ ਦੇ ਪਲੇਅਰਸ ਨੂੰ ਸਿਲੈਕਟ ਕਰਦੇ ਨੇ ਉਹਨਾਂ ਦੀਆਂ ਟੀਮਾਂ, ਉਹ ਹਮੇਸ਼ਾ ਪਲੇਇੰਗ 11 'ਚ ਖੇਡਿਆ, ਉਹ ਸਬਸਟੀਟਿਊਟ ਦੇ ਵਿੱਚ ਨਹੀਂ ਬੈਠਾ, ਔਰ ਟੋਟਲੀ ਵੈਜੀਟੇਰੀਅਨ ਨੇ। ਉਹਨਾਂ ਨੇ ਆਪਣੀ ਹਾਕੀ ਨੂੰ ਅਡੋਪਟ ਕਰਨ ਦੇ ਲਈ ਉਹਦੇ ਨਾਲ ਵੀ ਸਮਝੌਤੇ ਕੀਤੇ ਨੇ, ਪਹਿਲਾਂ ਸਿਰਫ ਕਛਹਿਰੇ ਪਾ ਕੇ ਖੇਡਦੇ ਸੀਗੇ, ਫਿਰ ਉਹਨਾਂ ਨੂੰ ਹਾਕੀ ਦੀ ਕਿੱਟ 'ਤੇ ਲੈ ਕੇ ਆਏ। ਹੁਣ ਇਹ ਵੀ ਹੈਗਾ ਵੀ ਅਸੀਂ ਨੌਨ ਸਿੱਖ ਨੂੰ ਵੀ ਅਸੀਂ ਅਕੈਡਮੀ 'ਚ ਲੈ ਸਕਦੇ ਹਾਂ ਬਸ਼ਰਤੇ ਉਹ ਵੈਜੀਟੇਰੀਅਨ ਹੋਵੇ। ਇੱਥੋਂ ਇਹ ਕੰਕਲੂਜ਼ਨ ਨਿਕਲ ਕੇ ਆਉਂਦਾ ਵੀ ਮੇਨ ਫੋਕਸ ਹਾਕੀ ਆ। ਸੋ ਉਹ ਜਿਹੜੀਆਂ ਚੀਜ਼ਾਂ ਨੇ ਨਾਮਧਾਰੀ ਹਾਕੀ ਅਕੈਡਮੀ ਬਾਰੇ, ਔਰ ਕਿੱਦਾਂ ਉਹਨਾਂ ਨੇ 2003 ਤੋਂ ਲੈ ਕੇ 2006 ਤੱਕ ਦੇ ਸਫ਼ਰ ਦੇ ਵਿੱਚ ਇੰਡੀਅਨ ਹਾਕੀ ਦਾ ਜਿਹੜਾ ਡੋਮੈਸਟਿਕ ਦੌਰ ਸੀਗਾ ਉਹਦੇ ਵਿੱਚ ਪੂਰੀ ਹਲਚਲ ਮਚਾ ਦਿੱਤੀ ਸੀ। ਉਹ 3 ਸਾਲ ਦਾ ਰਿਕਾਰਡ ਵੀ ਇਸ ਬੁੱਕ ਦੇ ਵਿੱਚ ਪਬਲਿਸ਼ ਕੀਤਾ ਗਿਆ। ਅਤੇ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਪ੍ਰਾਈਵੇਟ ਅਕੈਡਮੀਜ਼ ਹੈ ਜਿਹੜੀਆਂ ਰਿਗਾਰਡਲੈਸ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ ਜਾਂ ਨਹੀਂ ਕਰਦੇ, ਬਟ ਉਹਨਾਂ ਦੇ ਉੱਤੇ ਖਿਡਾਰੀ ਹਾਕੀ ਪ੍ਰੇਮੀਆਂ ਨੂੰ ਵੀ ਜਾ ਕੇ ਦੇਖਣ ਦੀ ਜ਼ਰੂਰਤ ਹੈ, ਕਿਉਂਕਿ ਮੀਡੀਆ ਉਸ ਚੀਜ਼ ਨੂੰ ਫੋਲੋ ਕਰੇਗਾ ਜਿੱਥੇ ਪ੍ਰੈਜੈਂਸ ਲੋਕਾਂ ਦੀ ਜ਼ਿਆਦਾ ਹੈ। ਅਸੀਂ ਦੇਖਦੇ ਹਾਂ ਕ੍ਰਿਕਟ ਟੀਮ ਆਉਂਦੀ ਆ, ਅਸੀਂ ਏਅਰਪੋਰਟ 'ਤੇ ਰਸ਼ ਕਰਦੇ ਹਾਂ, ਹਾਕੀ ਦੀ ਟੀਮ ਨੂੰ ਅਸੀਂ ਜਦੋਂ ਆਉਂਦੀ ਆ ਸਾਨੂੰ ਪਤਾ ਵੀ ਨਹੀਂ ਹੁੰਦਾ ਵੀ ਆਉਂਦੀ ਹੈ। ਸੋ ਮੈਂ ਸਮਝਦਾ ਕਿ ਜੇ ਸ਼ੁਭ ਚਿੰਤਕ ਬਣਨਾ ਤਾਂ ਬਾਕੀ ਇਹੋ ਜਿਹੇ ਬਣੋ ਵੀ ਤੁਸੀਂ ਉਹਦੇ ਵਿੱਚ ਆਪਣੇ ਐਫਰਟਸ ਵੀ ਸ਼ੋਅ ਕਰੋ। ਸੋ ਨਾਮਧਾਰੀ ਹਾਕੀ ਅਕੈਡਮੀ ਦੇ ਵਿੱਚ ਦਾ ਜੋ ਪਰਫਾਰਮੈਂਸ ਹੈ ਉਹਦਾ ਅਨਾਲਿਸਿਸ ਕਰਕੇ ਇਸ ਕਿਤਾਬ ਦਾ ਉਹਨਾਂ ਦਾ ਹਿੱਸਾ ਕੀਤਾ।
ਅਤੇ ਕੁਝ ਹੋਰ ਨਾਮ ਦੱਸੋ ਸਰਦਾਰ ਸਿੰਘ ਤੋਂ ਇਲਾਵਾ।
ਸੰਦੀਪ ਸਿੰਘ ਜੀ ਹੈ, ਔਰ ਇਸ ਤੋਂ ਇਲਾਵਾ ਗੁਰਪਾਲ ਸਿੰਘ ਹੈ, USA ਦੇ ਵਿੱਚ ਵੀ ਇੱਕ ਖਿਡਾਰੀ ਹੈ ਅਨਮੋਲਕ ਸਿੰਘ ਹੈ, ਅਤੇ ਉਹਨਾਂ ਦੀ ਕਪਤਾਨੀ ਦੇ ਵਿੱਚ ਸਰਦਾਰ ਸਿੰਘ ਉਹਨਾਂ ਦੇ ਅੰਡਰ ਖੇਡਦੇ ਰਹੇ ਆ, ਅਤੇ ਉਹ ਇਸ ਸਮੇਂ US ਦੇ ਵਿੱਚ ਕੋਚ ਹੈ ਇੱਕ ਹਾਈ ਸਕੂਲ ਦੇ। ਸੋ ਇਸੇ ਤਰ੍ਹਾਂ ਜੇ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਇੱਕ ਪੂਰੀ ਦੀ ਪੂਰੀ ਟੀਮ ਹੈ ਜਿਹੜੀ ਡੋਮੈਸਟਿਕ ਲੀਗ ਦੇ ਵਿੱਚ ਉਹ ਨਾਮਧਾਰੀਆਂ ਦੀ ਖੇਡਦੀ ਹੈ, ਜਿੰਨੇ ਉੱਥੇ ਮਾਈਗ੍ਰੈਂਟ ਹੋਏ ਗਏ ਨੇ। ਔਰ ਇਹਨਾਂ ਦੀ ਇੱਕ ਪੋਲਿਸੀ ਹੈ, ਜੇ ਤੁਸੀਂ ਸਾਡੇ ਕੋਲ ਕੋਈ ਬੱਚਾ ਲੈ ਕੇ ਜਾਣਾ ਨਾ ਪਲੇਅਰ, ਤਾਂ ਉਹ ਪਲੇਅਰ ਹੈ ਜਿਹੜਾ ਉਸ ਨੂੰ ਜੋਬ ਦੀ ਗਰੰਟੀ ਦੇਣੀ ਹੈ। ਅਦਰਵਾਈਜ਼ ਅਸੀਂ ਅਕੈਡਮੀ 'ਚੋਂ ਪਲੇਅਰ ਨਹੀਂ ਦੇਣਾ, ਜਿੰਨਾ ਤੁਸੀਂ ਉਹਨੂੰ ਐਜ ਏ ਸਟੈਂਡ ਬਾਏ ਪਲੇਅਰ ਦਿਓਗੇ ਉਨਾ ਅਸੀਂ ਉਹਨਾਂ ਨੂੰ ਅਕੈਡਮੀ 'ਚ ਦੇ ਰਹੇ ਹਾਂ। ਸੋ ਮੈਂ ਸਮਝਦਾ ਇੱਕ ਬਹੁਤ ਵੱਡੀ ਵਧੀਆ ਪੋਲਿਸੀ ਹੈ ਉਹਨਾਂ ਦੀ ਅਕੈਡਮੀ ਦੀ ਪਲੇਅਰਸ ਨੂੰ ਸੰਭਾਲਣ ਦੇ ਲਈ ਔਰ ਉਹਨਾਂ ਦਾ ਫਿਊਚਰ ਐਸਟੈਬਲਿਸ਼ ਕਰਨ ਦੇ ਲਈ।
ਅਗਲਾ ਨਾਮ ਮੈਂ ਪੜ੍ਹ ਰਹੀ ਹਾਂ ਇੱਥੇ, ਬਲਦੇਵ
ਜੀ,
ਉਹਨਾਂ ਬਾਰੇ ਦੱਸੋ।
ਬਲਦੇਵ ਕੌਰ ਸਾਹਿਬ ਜੀ, ਇਹਨਾਂ ਨੂੰ ਸ਼ਾਹਬਾਦ ਮਾਰਕੰਡਾ ਹਾਕੀ ਦੇ ਨਾਲ ਜ਼ਿਆਦਾ ਜੋੜਿਆ ਜਾਂਦਾ। ਇੰਡੀਅਨ ਵੁਮੈਨ ਹਾਕੀ ਟੀਮ ਦੇ ਵਿੱਚ ਇੱਕ ਸਮਾਂ ਇਹੋ ਜਿਹਾ ਸੀਗਾ ਜਦੋਂ ਇਹਨਾਂ ਦੇ ਵੱਲੋਂ ਤਿਆਰ ਕੀਤੇ ਗਏ 7 ਖਿਡਾਰੀ ਖੇਡਦੇ ਸੀ। 7 ਤੋਂ 9 ਤੱਕਰ ਖਿਡਾਰੀ ਇਹਨਾਂ ਦੇ ਹੁੰਦੇ ਸੀ ਪਲੇਇੰਗ 11 ਦੇ ਵਿੱਚ। ਰਾਣੀ ਰਾਮਪਾਲ ਇਹਨਾਂ ਦੀ ਜਿਹੜੀ ਅੱਜ ਵੀ ਕੈਪਟਨ ਹੈ, ਉਹ ਵੀ ਇਹਨਾਂ ਦੇ ਵੱਲੋਂ ਟ੍ਰੇਨ ਕੀਤੀ ਗਈ ਹੈ। ਮੈਨੂੰ ਯਾਦ ਹੈ SBS ਦੇ ਉੱਤੇ ਵੀ ਉਹ ਕਵਰ ਕੀਤੀ ਸੀ ਸਟੋਰੀ, ਜਿੱਥੇ ਉੱਤੇ ਲਿਖਿਆ ਸੀ ਰਾਣੀ ਰਾਮਪਾਲ ਦੇ ਕੋਚ ਜਿਹੜੇ ਬਲਦੇਵ ਸੀ ਉਹਨਾਂ ਨੇ 10 ਰੁਪਏ ਦੇ ਨੋਟ ਦੇ ਉੱਤੇ ਜਿਹੜਾ ਇਹ ਲਿਖਿਆ ਸੀ ਵੀ ਯੂ ਵਿਲ ਬੀ ਦਾ ਬੈਸਟ ਫੋਰਵਰਡ ਆਫ ਇੰਡੀਆ, ਅਤੇ ਉਹ ਫੈਡਰੇਸ਼ਨ ਆਫ ਇੰਟਰਨੈਸ਼ਨਲ ਹਾਕੀ ਨੇ ਵੀ ਉਹਨਾਂ ਨੂੰ ਐਮਰਜਿੰਗ ਪਲੇਅਰ ਦਾ ਅਵਾਰਡ ਦਿੱਤਾ SBS ਦੇ ਉੱਤੇ। ਮੇਰੇ ਖਿਆਲ ਅੱਜ ਵੀ ਉਹ ਡਾਟਾ ਅਵੇਲੇਬਲ ਹੋਏਗਾ। ਉਹਨਾਂ ਨੇ 7 ਕੈਪਟਨ ਦਿੱਤੇ ਨੇ ਭਾਰਤੀ ਹਾਕੀ ਟੀਮ ਨੂੰ, ਮਤਲਬ ਸ਼ਾਹਬਾਦ ਮਾਰਕੰਡਾ ਦੇ ਵਿੱਚ ਉਹਨਾਂ ਨੇ ਸਥਾਪਿਤ ਕਰਕੇ ਦੱਸਤਾ ਵੀ ਮੈਂ ਹੁਨਰ ਕਿਤੇ ਵੀ ਲੈ ਕੇ ਆ ਸਕਦਾ। ਔਰ ਇੱਕ ਬੜੀ ਇਤਫਾਕ ਵਾਲੀ ਗੱਲ ਹੈ ਕਿ ਨਾਮਧਾਰੀ ਹਾਕੀ ਅਕੈਡਮੀ ਦੇ ਕੋਚ ਵੀ ਹੋ ਰਹੇ ਨੇ। ਸੋ ਉਹਨਾਂ ਨੇ ਨਾਮਧਾਰੀ ਹਾਕੀ ਅਕੈਡਮੀ ਦੀ ਟੀਮ ਵੀ ਖੜੀ ਕੀਤੀ, ਉਸ ਤੋਂ ਬਾਅਦ ਸ਼ਾਹਬਾਦ ਮਾਰਕੰਡਾ ਵਾਲੀ ਸ਼ਾਹਬਾਦ ਦੀ ਟੀਮ ਹੈ ਜਿਹੜੀ ਸਕੂਲ ਦੀ, ਉਹ ਖੜੀ ਕੀਤੀ ਹੈ। ਸੋ ਕੰਟੀਨਿਊਸਲੀ ਹਰਿਆਣੇ ਨੇ ਡੋਮੀਨੇਟ ਕੀਤਾ ਵੁਮੈਨ ਹਾਕੀ ਦੇ ਵਿੱਚ, ਔਰ ਕੋਈ ਵੀ ਟੀਮ ਲਗਾਤਾਰ ਨਿਕਲਣੀ, ਮੇਰੇ ਖਿਆਲ ਇੱਕ ਦਹਾਕੇ ਤੋਂ ਉੱਪਰ ਲਗਾਤਾਰ ਹਰਿਆਣੇ ਦੀ ਹਾਕੀ ਨੇ ਨੈਸ਼ਨਲ ਚੈਂਪੀਅਨਸ਼ਿਪ ਦਿੱਤੀਆਂ, ਜੂਨੀਅਰ ਹੋਵੇ, ਸਬ ਜੂਨੀਅਰ ਹੋਵੇ, ਸੀਨੀਅਰ ਹੋਵੇ, ਉਹਦਾ ਜਿਹੜਾ ਸਿਹਰਾ ਆ ਉਹ ਬਲਦੇਵ ਕੋਚ ਹੋਣਾ ਸਿਰਫ਼। ਹਾਂ, ਉਹਨਾਂ ਦੀ ਇੱਕ ਜਿਹੜੀ ਜਿਹੜਾ ਮਾਈਨਸ ਕਹਿ ਲਈਏ ਪੁਆਇੰਟ ਉਹਨਾਂ ਵੱਲ ਹਮੇਸ਼ਾ ਹੀ ਜਾਂਦਾ ਕਿ ਉਹ ਬੇਭਾਗ ਨੇ। ਉਹਨਾਂ ਨੇ ਜਦੋਂ ਪਰਫੋਰਮੈਂਸ ਲੈਣੀ, ਉਹਨਾਂ ਨੇ ਇਹ ਨਹੀਂ ਦੇਖਣਾ ਵੀ ਮੈਂ ਕਿਹਨੂੰ ਸੰਬੋਧਨ ਹੋ ਰਿਹਾ, ਉਹਦੇ ਵਿੱਚ ਭਾਵੇਂ ਹਾਕੀ ਦੇ ਪ੍ਰਸ਼ਾਸਕ ਹੋਣ, ਜੇ ਉਹਨੂੰ ਵੀ 2-4 ਸੁਣਾਉਣੀਆਂ ਪਈਆਂ ਤਾਂ ਉਹਨੂੰ ਸੁਣਾਉਣਗੇ, ਜੇ ਪਲੇਅਰ ਨੂੰ ਜਾਂ ਉਹਨਾਂ ਦੇ ਮਾਂ ਬਾਪ ਨੂੰ ਸੁਣਾਉਣੀਆਂ ਪਈਆਂ ਤਾਂ ਉਹਨਾਂ ਨੂੰ ਵੀ ਸੁਣਾਉਣਗੇ, ਔਰ ਇਸ ਗੱਲ ਦਾ ਖਮਿਆਜਾ ਉਹਨਾਂ ਨੂੰ ਭੁਗਤਣਾ ਪੈ ਰਿਹਾ, ਜਿਹਦੇ ਕਰਕੇ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਅਸੀਂ ਰਾਸ਼ਟਰੀ ਪੱਧਰ 'ਤੇ ਨਹੀਂ ਲੈ ਰਹੇ। ਫਿਰ ਉਸੀ ਗੱਲ 'ਤੇ ਆ ਜਾਂਦਾ ਵੀ ਤੁਸੀਂ ਉਹਨਾਂ ਦੀ ਪਰਫੋਰਮੈਂਸ ਦੇਖੋ, ਉਹਨਾਂ ਦੇ ਰਿਜ਼ਲਟ ਦੇਖੋ। ਮੇਰੀ ਕਿਤਾਬ ਦੇ ਵਿੱਚ ਜਦੋਂ ਮੈਂ ਇੰਟਰਵਿਊ ਲੈ ਰਿਹਾ ਸੀ, ਉਹ ਕਹਿੰਦੇ ਮੈਨੂੰ ਇੱਕ ਪਿੰਡ ਵੀ ਦੇ ਦਿਓ ਨਾ, ਮੈਂ ਉਹਦੇ ਤੋਂ ਵੀ ਟੀਮ ਕੱਢ ਕੇ ਦਿਖਾ ਦੂੰਗਾ। ਦ ਰੀਜ਼ਨ ਇਜ਼ ਕਿ ਉਹ ਬੱਚਾ ਹੈ ਜਿਹੜਾ ਉਹ ਖੇਡਣਾ ਚਾਹੁੰਦਾ, ਬੱਚੇ ਨੂੰ ਸਿਰਫ ਇਹ ਹੁੰਦਾ ਵੀ ਮੈਂ ਖੇਡਾਂ, ਅਤੇ ਉਸ ਤੋਂ ਬਾਅਦ ਕੋਚ ਦੀ ਜ਼ਿੰਮੇਵਾਰੀ ਹੈ ਵੀ ਉਹਦਾ ਟੈਲੈਂਟ ਕਿਵੇਂ ਨਿਖਾਰਨਾ, ਔਰ ਮੈਂ ਨਿਖਾਰ ਕੇ ਦਿਖਾਇਆ। ਮੈਂ ਨਾਮਧਾਰੀ ਹਾਕੀ ਅਕੈਡਮੀ ਦੀ ਗੱਲ ਕਰੀਏ, ਉਹਨਾਂ ਨੇ ਐਗਜ਼ਾਮਪਲ ਦਿੱਤੀ ਸੀ ਕਿ ਸੈਣੀ ਸਿਸਟਰਸ ਨਿਕਲ ਸਕਦੀਆਂ ਇੱਕ ਪਰਿਵਾਰ ਦੇ ਵਿੱਚੋਂ, ਔਰ ਇਸੇ ਤਰ੍ਹਾਂ ਇੱਕ ਪਿੰਡ ਦੇ ਵਿੱਚੋਂ 3 ਪਲੇਅਰ, ਜੇ ਅੱਜ ਦੀ ਅਸੀਂ ਗੱਲ ਕਰੀਏ ਮਿੱਠਾਪੁਰ ਦੇ ਵਿੱਚੋਂ ਮਨਪ੍ਰੀਤ ਸਿੰਘ ਹੈ, ਤਲਵਿੰਦਰ ਪਾਲ ਹੈ ਅਤੇ ਇੱਕ ਮਨਦੀਪ ਸਿੰਘ, ਉਹ 3 ਇੱਕ ਪਿੰਡ ਦੇ ਨੇ, ਅੱਜ ਵੀ ਇੰਡੀਅਨ ਨੈਸ਼ਨਲ ਹਾਕੀ ਟੀਮ ਦੇ ਵਿੱਚ ਮੈਨ ਦੇ ਵਿੱਚ ਖੇਡਦੇ ਨੇ। ਸੋ ਜੇ ਇੰਨਾ ਟੈਲੈਂਟ ਹੈਗਾ ਤਾਂ ਉਹ ਸੰਭਾਲਣ ਦੀ ਜ਼ਿੰਮੇਵਾਰੀ ਕਿਹਦੀ ਹੈ?
ਹੀਰੇ ਤਾਂ ਹੈਗੇ ਨੇ, ਉਹਨਾਂ ਨੂੰ ਤਰਾਸ਼ਣ ਦੀ ਲੋੜ ਹੈ।
ਬਿਲਕੁਲ ਸਹੀ ਗੱਲ।
ਤੇ ਜਿਹੜੀ ਸਾਡੀ ਪ੍ਰਬੰਧਕੀ ਹੈ, ਉਹ ਪ੍ਰਸ਼ਾਸਨ ਜਿਹੜਾ, ਉਹ ਹਾਲਾਂ ਤੀਕਰ ਕੁਛ ਨਾ ਕੁਛ ਤਾਲਮੇਲ ਠੀਕ ਨਹੀਂ ਬੈਠਿਆ।
ਬਿਲਕੁਲ ਸਹੀ ਗੱਲ
ਹੈ ਨਾ।
ਬਿਲਕੁਲ ਸਹੀ।
ਦੇਖੋ, ਅਸੀਂ ਗੱਲਾਂ ਤਾਂ ਬਹੁਤ ਬਹੁਤ ਕਰ ਸਕਦੇ ਹਾਂ ਅਮਰਿੰਦਰ, ਤੁਸੀਂ ਬੜੀ ਦਿਲਚਸਪ ਕਿਤਾਬ ਲਿਖੀ ਹੈ। ਯਕੀਨਨ ਜਦ ਤੁਸੀਂ ਸਾਰਿਆਂ ਨੂੰ ਇੰਟਰਵਿਊ ਵੀ ਕੀਤਾ ਹੋਣਾ ਇਸ ਕਿਤਾਬ ਵਿੱਚ, ਤੁਸੀਂ ਬੜਾ ਕੁਝ ਸਿੱਖਿਆ ਹੋਣਾ ਤੇ ਕਿਤਾਬ ਵਿੱਚ ਤੁਸੀਂ ਕਲਮਬੱਧ ਕੀਤਾ ਹੈ, ਪਰ ਮੈਂ ਜ਼ਰੂਰ ਜਾਂਦੇ ਜਾਂਦੇ ਪੁੱਛਾਂਗੀ ਤੁਹਾਨੂੰ ਅਖੀਰਲਾ ਸਵਾਲ ਕਿ ਹਾਕੀ ਨੂੰ ਹੁਣ ਕੁਛ ਤਾਂ ਬਿਹਤਰ ਮਿਆਰ ਮਿਲਿਆ ਹੈ, ਹਾਕੀ ਲੀਗ ਵੀ ਸ਼ੁਰੂ ਹੋ ਗਈ ਇੰਡੀਆ ਵਿੱਚ, ਹੋਰ ਕਿਵੇਂ ਇਸ ਨੂੰ ਤਰਾਸ਼ ਕੇ ਉਸ ਪੱਧਰ ਤੇ ਲਿਆਇਆ ਜਾਏ ਜੋ ਕਿ ਅੱਜ ਤੋਂ 5 ਦਹਾਕੇ ਪਹਿਲਾਂ ਇਹਦਾ ਰੁਤਬਾ ਹੁੰਦਾ ਸੀ?
ਇੱਕ ਚੀਜ਼ ਹੈ, ਮੈਂ ਇਸ ਵਾਪਸ ਹੋਈ ਇੱਕ ਬੁੱਕ ਤੇ ਕਿਰਦਾਰ ਨੇ, ਬਲਵੰਤ ਕਪੂਰ ਜਦੋਂ ਪਰਿਵਾਰ ਦੀ ਇੰਟਰਵਿਊ ਕਰ ਰਿਹਾ ਸੀ, ਮੈਂ ਉਹਨਾਂ ਨੂੰ ਪੁੱਛਿਆ ਵੀ ਬਿਹਤਰੀ ਕਿਵੇਂ ਹੋ ਸਕਦੀ ਹੈ ਹਾਕੀ ਦੀ, ਤਾਂ ਉਹਨਾਂ ਨੇ ਕਿਹਾ ਸੀ ਵੀ ਜਦੋਂ ਅਸੀਂ ਸਿਲੈਕਸ਼ਨ ਕੈਂਪ ਦੇ ਵਿੱਚ 30 ਤੋਂ 35 ਖਿਡਾਰੀ ਸੱਦਦੇ ਹਾਂ ਤਾਂ ਅਸੀਂ 15 ਦੀ ਸਿਲੈਕਸ਼ਨ ਕਰ ਲੈਂਦੇ ਹਾਂ, ਬਾਕੀ 15 ਕਿੱਥੇ ਜਾਂਦੇ ਨੇ, ਉਹਨਾਂ ਵਾਸਤੇ ਸਾਡੀ ਪਲੈਨਿੰਗ ਕੀ ਹੈ, ਸਾਡੀ ਬੈਂਚ ਪਾਵਰ ਵਾਸਤੇ ਜਿਹੜੀ ਪਲੈਨਿੰਗ ਹੈ ਉਹ ਕੀ ਹੋਣੀ ਚਾਹੀਦੀ ਹੈ। ਸੋ ਮੈਂ ਸਮਝਦਾ ਕਿ ਬੈਂਚ ਪਾਵਰ ਦੇ ਉੱਤੇ ਜੇ ਅਸੀਂ ਫੋਕਸ ਕਰੀਏ ਤਾਂ ਉਹਨਾਂ ਖਿਡਾਰੀਆਂ ਨੂੰ ਸੰਭਾਲਣਾ ਬੜਾ ਜ਼ਰੂਰੀ ਹੈ। ਔਰ ਚੰਗੀ ਗੱਲ ਇਹ ਆਈ ਹੈ ਕਿ ਅੱਜ ਤੋਂ ਮਹੀਨਾ ਕੁ ਪਹਿਲਾਂ ਹੀ ਜਿਹੜੀ ਅਨਾਊਂਸਮੈਂਟ ਹੋਈ ਹੈ, ਅਸੀਂ ਕ੍ਰਿਕਟ ਦੇ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ ਦੇਖੀ ਹੈ ਔਰ ਹਾਕੀ ਦੇ ਵਿੱਚ ਨੈਸ਼ਨਲ ਹਾਕੀ ਅਕੈਡਮੀ ਅਨਾਊਂਸ ਕਰ ਦਿੱਤੀ ਗਈ ਹੈ। ਅਤੇ ਮੈਂ ਸਮਝਦਾ ਉਹਦੇ ਵਿੱਚ ਦੇਸ਼ ਭਰ ਦਾ ਟੈਲੈਂਟ ਹੈ ਜਿਹੜਾ ਮਰਜ ਹੋ ਕੇ ਜਦੋਂ ਖੇਡੇਗਾ ਇੱਕ ਜਗ੍ਹਾ, ਔਰ ਉਹਨਾਂ ਦੀ ਡਿਵੈਲਪਮੈਂਟ ਪਲੈਨਸ ਨੇ ਜਿਹੜੇ ਉਹ ਬੜੇ ਕਲੀਅਰ ਹੋਣਗੇ ਤਾਂ ਸਾਨੂੰ ਹਾਕੀ ਦੇ ਵਿੱਚ ਜਿਹੜੇ ਰਿਜ਼ਲਟ ਨੇ ਉਹ ਦੇਖਣ ਨੂੰ ਮਿਲੇਗੇ। ਪਰ ਹਾਂ, ਇਨਫਰਾਸਟ੍ਰਕਚਰ ਦੀ ਗੱਲ ਅਜੇ ਵੀ ਉੱਥੇ ਖੜੀ ਹੈ। ਔਰ ਵਾਪਸ ਜੇਕਰ ਮੈਂ ਫੈਕਟਸ ਸ਼ੇਅਰ ਕਰਾਂ, ਇਸੇ ਸਾਡੇ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਰਗੇ ਜਾਂ ਹੋਰ ਵੀ ਯੂਰਪੀਅਨ ਕੰਟਰੀਜ਼ ਨੇ ਜਿਹਦੇ ਵਿੱਚ ਹਾਕੀ ਖੇਡੀ ਜਾਂਦੀ ਹੈ, ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਬੱਚਾ ਸ਼ੁਰੂ ਤੋਂ ਟਰਫ 'ਤੇ ਖੇਡਦਾ, ਕਿਉਂਕਿ ਸਪੋਰਟਸ ਇੱਕ ਸਾਇੰਸ ਹੈ ਅਤੇ ਉਹਦੇ ਵਿੱਚ ਉਹਦੇ ਮਸਲ ਦੀ ਜਿਹੜੀ ਸੈਂਸ ਹੈ, ਉਹਦੀ ਸਪੀਡ ਅਤੇ ਐਕੂਰੇਸੀ ਜਿਹੜੀ ਉਹਦੀ ਗੇਮ ਨੂੰ ਸਮਝਣ ਦੀ ਸਮਰੱਥਾ ਹੈ, ਉਹ ਡੇ 1 ਤੋਂ ਉਵੇਂ ਡਿਵੈਲਪ ਹੋਣੀ ਹੈ ਜਿਸ ਤਰ੍ਹਾਂ ਕਿ ਇੰਟਰਨੈਸ਼ਨਲ ਲੈਵਲ 'ਤੇ ਖੇਡੀ ਜਾਣੀ ਹੈ। ਜਦਕਿ ਸਾਡੇ ਬੱਚੇ ਹੈ ਜਿਹੜੇ ਉਹ ਗ੍ਰਾਸ 'ਤੇ ਖੇਡਣਾ ਸ਼ੁਰੂ ਕਰਦੇ ਨੇ, ਔਰ ਕਈ ਵੇਲੇ ਗ੍ਰਾਸ ਵੀ ਨਹੀਂ ਹੁੰਦਾ, ਬਿਲਕੁਲ ਸਪਾਟ ਹੁੰਦੀਆਂ ਨੇ ਜਿਹੜੇ ਮੈਦਾਨ ਨੇ, ਖੇਡ ਮੈਦਾਨ। ਸੋ ਉਹਨਾਂ ਦੀ ਜਿਹੜੀ ਸੈਂਸ ਹੈ ਔਰ ਉਸ ਤੋਂ ਬਾਅਦ ਜਦੋਂ ਉਹ ਇੰਟਰਨੈਸ਼ਨਲ ਜਾਂ ਨੈਸ਼ਨਲ ਲੈਵਲ 'ਤੇ ਆ ਕੇ ਆਪਣੀ ਪ੍ਰੈਕਟਿਸ ਕਰਦੇ ਨੇ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੈ ਉਸ ਗੇਮ ਨੂੰ ਸਮਝਣ ਦੀ। ਕਈ ਜਿਹੜੇ ਸਮਝਦੇ ਨੇ ਉਹ ਅੱਗੇ ਆਉਂਦੇ ਨੇ। ਮੈਂ ਇੱਥੇ ਇਹ ਵੀ ਦੱਸਣ ਦੇ ਵਿੱਚ ਮਤਲਬ ਨਹੀਂ ਹਿਚਕਚਾਊਂਗਾ ਕਿਉਂਕਿ ਸਰਦਾਰ ਸਿੰਘ ਦੇ ਨਾਲ ਮੈਂ ਰੇਡੀਓ 'ਤੇ ਉੱਤੇ ਇੱਕ ਪਹਿਲੇ ਵਾਰੀ ਇੰਟਰਵਿਊ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਮੇਰੀ ਪਹਿਲਾ ਲਾਹੌਰ ਜਦੋਂ ਮੈਂ ਮੈਚ ਖੇਡਣ ਗਿਆ ਸੀ ਤਾਂ 35 ਮਿੰਟ ਮੇਰੀ ਸਟਿੱਕ ਨੂੰ ਬੋਲ ਨਹੀਂ ਸੀ ਲੱਗੀ। ਉਹਦੀ ਕੀ ਵਜ੍ਹਾ ਆ? ਹਾਲਾਂਕਿ ਭੈਣੀ ਸਾਹਿਬ ਦੇ ਵਿੱਚ ਸ਼ੁਰੂ ਤੋਂ ਹੀ ਟਰਫ 'ਤੇ ਉਹ ਕਰਦੇ ਨੇ, ਸੋ ਸਾਨੂੰ ਬੱਚਿਆਂ ਦੀ ਮੈਂਟਲ ਫਿਟਨੈਸ 'ਤੇ ਵੀ ਕੰਮ ਕਰਨਾ ਪਏਗਾ। ਸੋ ਉਹ ਜਿਹੜੀਆਂ ਚੀਜ਼ਾਂ ਨੇ ਨਾਲ ਨਾਲ ਸਪੋਰਟਸ ਦੇ ਵਿੱਚ, ਮੈਂ ਸਮਝਦਾ ਭਾਵੇਂ ਹਾਕੀ ਭਾਵੇਂ ਕੋਈ ਵੀ ਹੈ, ਉਹ ਸਾਨੂੰ ਨਾਲ ਲੈ ਕੇ ਚੱਲਣੀਆਂ ਪੈਣਗੀਆਂ, ਇੰਫਰਾਸਟ੍ਰਕਚਰ ਪਲੱਸ ਉਹਨਾਂ ਦੀ ਮੈਂਟਲ ਜਿਹੜੀ ਫਿਟਨੈਸ ਹੈ, ਤਾਂ ਅਸੀਂ ਹਰ ਖੇਡ ਦੇ ਵਿੱਚ ਭਾਰਤ ਦਾ ਨਾਮ ਹੈ ਜਿਹੜਾ ਉਹ ਵਧੀਆ ਦੇਖ ਸਕਦੇ ਹਾਂ।
ਅਮਰਿੰਦਰ, ਬਹੁਤ ਚੰਗਾ ਲੱਗਿਆ ਅੱਜ ਤੁਸੀਂ ਸਾਰੇ ਸਟੂਡੀਓ 'ਚ ਆਏ, ਕਮਾਲ ਦੇ ਕਿਰਦਾਰਾਂ ਉੱਤੇ ਤੁਸੀਂ ਚਾਨਣ ਪਾਇਆ, ਬੜਾ ਚੰਗਾ ਲੱਗਿਆ। ਅਤੇ ਤੁਸੀਂ ਚੱਕ ਦੇ ਇੰਡੀਆ ਦੀ ਗੱਲ ਕੀਤੀ ਸੀ, ਸੋ ਮਹਿਲਾ ਹਾਕੀ ਦੀ ਵੀ ਮੈਨੂੰ ਯਕੀਨ ਹੈ ਮਹਿਲਾ ਹਾਕੀ 'ਤੇ ਵੀ ਤੁਸੀਂ ਚਾਨਣ ਪਾਓਗੇ ਅੱਗੇ ਚੱਲ ਕੇ,
ਜੀ
ਕਿਤਾਬ ਲਿਖੋਗੇ।
ਜੀ ਬਿਲਕੁਲ, ਜੀ ਬਿਲਕੁਲ, ਅਗਲਾ ਪ੍ਰੋਜੈਕਟ ਹੈ ਜਿਹੜਾ ਮਨਪ੍ਰੀਤ ਜੀ, ਉਹ ਮੇਰਾ ਇਹੀ ਹੈ ਕਿ ਮਹਿਲਾ ਹਾਕੀ ਦੇ ਉੱਤੇ ਦੁਖਾਂਤ ਹੈ ਵੀ ਅੱਜ ਤੱਕ ਕੋਈ ਵੀ ਕਿਤਾਬ ਹੈ ਜਿਹੜੀ ਨਹੀਂ ਲਿਖੀ ਗਈ। ਸੋ ਮੈਂ ਸਮਝਦਾ ਅਸੀਂ ਵੂਮੈਨ ਇੰਪਾਵਰਮੈਂਟ ਦੀ ਗੱਲ ਜਿਹੜੀ ਹਰ ਖਿੱਤੇ 'ਚ ਕਰਦੇ ਹਾਂ ਤਾਂ ਸਪੋਰਟਸ ਦੇ ਵਿੱਚ ਵੀ ਲਾਜ਼ਮੀ ਹੋਣੀ ਬਣਦੀ ਹੈ। ਸੋ ਮੇਰੇ ਖੁਦ ਦੀ ਮਿਸਿਸ ਨੇ, ਵਾਈਫ, ਉਹ ਟਾਰਗੇਟ ਸ਼ੂਟਰ ਨੇ, ਇੰਡੀਆ ਦੇ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਸਿਲਵਰ ਮੈਡਲਿਸਟ ਨੇ। ਸੋ ਮੈਂ ਸਮਝਦਾ ਵੀ ਜੇ ਘਰ ਦੇ ਵਿੱਚ ਹੀ ਖਿਡਾਰੀ ਹੈ ਤਾਂ ਉਹਨੂੰ ਵੀ ਫੇਸ ਦੇਣਾ ਚਾਹੀਦਾ, ਨਾਲ ਦੀ ਨਾਲ ਬਾਕੀ ਆਪਾਂ ਜਿਹੜੇ ਬਾਕੀ ਪ੍ਰੋਜੈਕਟ ਨੇ ਉਹਨਾਂ ਨੂੰ ਇਸ ਤਰ੍ਹਾਂ ਕਰਦੇ ਚੱਲਾਂਗੇ।
ਬਹੁਤ ਖੂਬ, ਮੇਰੇ ਖਿਆਲ ਤੁਹਾਡੀਆਂ ਗੱਲਾਂ ਸੁਣ ਕੇ ਸਰੋਤਿਆਂ ਨੂੰ ਲੱਗੇਗਾ ਕਿ ਇਹ ਕਿਤਾਬ ਜ਼ਰੂਰ ਪੜ੍ਹਨੀ ਵੀ ਚਾਹੀਦੀ ਹੈ। ਸੋ ਤੁਸੀਂ ਯਕੀਨਨ ਸਾਨੂੰ ਕੁਝ ਦਿਓਗੇ ਗਿਵਅਵੇਜ਼ ਜੋ ਸਾਡੇ ਸਰੋਤੇ ਸਾਡੇ ਤੋਂ ਲੈ ਸਕਦੇ ਹਨ।
ਬਿਲਕੁਲ,
ਪਰ ਅੱਜ ਜਿਹੜਾ ਤੁਸੀਂ ਚੱਲ ਕੇ ਸਟੂਡੀਓ ਆਏ ਹੋ, ਬਹੁਤ ਚੰਗਾ ਲੱਗਿਆ।
ਬਹੁਤ ਸ਼ੁਕਰੀਆ ਮਨਪ੍ਰੀਤ,
ਅੱਗੇ ਵਾਸਤੇ ਸ਼ੁਭੇਚਾਵਾਂ।
ਮੇਰੇ ਵਾਸਤੇ ਬਹੁਤ ਬਹੁਤ, ਮੈਂ ਕਹਿ ਸਕਦਾ ਕਿ ਵੱਡਾ ਸਮਾਂ ਹੈ, ਖਾਸ ਤੌਰ 'ਤੇ ਆਸਟ੍ਰੇਲੀਅਨ ਦਾ। ਜੇਕਰ ਅਸੀਂ ਆਸਟ੍ਰੇਲੀਅਨ ਪੰਜਾਬੀ ਲਿਸਨਰਸ਼ਿਪ ਦੀ ਗੱਲ ਕਰੀਏ ਤਾਂ ਤੁਹਾਡੇ ਪ੍ਰੋਗਰਾਮਸ ਦੇ ਨਾਲ ਵੱਡੇ ਪੱਧਰ 'ਤੇ ਜੁੜੇ ਹੋਏ ਨੇ, ਸੋ ਮੇਰੇ ਵਾਸਤੇ ਇਹ ਵਧੀਆ ਮੌਕਾ ਸੀ ਕਿ ਮੈਂ ਇਸ ਪ੍ਰੋਜੈਕਟ ਨੂੰ ਤੁਹਾਡੇ ਥਰੂ ਹੈ ਜਿਹੜਾ ਉਹ ਪ੍ਰਜੈਂਟ ਕਰ ਸਕਾਂ, ਔਰ ਇਸ ਮੌਕਾ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ।
ਧੰਨਵਾਦ,
ਸ਼ੁਕਰੀਆ ਜੀ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੀਕਰ ਲਾਈਵ ਸੁਣ ਸਕਦੇ ਹੋ, ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/ਪੰਜਾਬੀ ਤੇ ਜਾਓ।